नमस्कार, ये आकाशवाणी जलंधर है। खबरों दे इस बुलेटिन नाल मैं अमन देव। पहला चोणवीआं खबरां। प्रधानमंत्री नरेन्द्र मोदी ने अज मुंबई च ग्लोबल फिनटेक फेस्ट GFF 2024 नूं संबोधन करदिआं कहा कि भारत दी फिनटेक विश्व पद्धर ते लोकां दी जिंदगी नूं आसान बनाउण जा रही है। भारत ते चीन ने सरहदी इलाकें च जमीन ते अमन शांति बरकरार रखने का फैसला किया। विदेश मंत्री डॉ एस जयशंकर ने कहा कि पाकिस्तान नाल निर्विघन गलबात का दौर खत्म हो गया है। वक्फ सोध बिल 2024 बारे सांझी पार्लियामेंटरी कमेटी अज नवी दिल्ली विच वक्ख-वक्ख हिस्सेदारा तो विचार ते सुझाव लैण लई मीटिंग कर रही है। प्रधानमंत्री नरेन्द्र मोदी ने अज कहा कि भारत की फिनटेक विश्व पद्धर ते लोकां दी जिंदगी नूं आसान बनाउण जा रही है। मुंबई विच एक विशेष ग्लोबल फिनटेक फेस्ट 2024 नूं संबोधन करदिआं श्री मोदी ने कहा कि भारत विच फिनटेक अपनाउण दी गति ते पद्धर बेमिसाल है अते दुनिया दे अद्धे डिजिटल लैण देण भारत विच हुंदे ने। प्रधानमंत्री ने कहा कि फिनटेक ने वित्तीय सेवावां दे लोकतंत्रीकरण विच महत्वपूर्ण भूमिका निभाई है। उन्हां अगे कहा कि डिजिटल लैण देण ने समांतर अर्थव्यवस्था दे खतरे नूं घट कर दिता है ते बैंकिंग प्रणाली विच पारदर्शिता लिआंदी है। श्री मोदी ने कहा कि भारत विच फिनटेक द्वारा लिआंदी गई तब्दीली सिर्फ तकनालोजी तक सीमित नहीं है। उन्हां कहा कि इन्हां उपरालिआं दा दूरगामी समाजिक प्रभाव भी पिआ है। श्री मोदी ने फिनटेक खेत्र दीआं नवीनतम खोजां नूं प्रदर्शित करन वाली GFF प्रदर्शनी दा भी दौरा कीता। इस मौके ते बोलदिआं RBI दे गवर्नर शक्तिकांत दास ने कहा कि भारत हुण इक तब्दीली दे सिखर ते खड़ा है जिथे तकनालोजी हर नागरिक दीआं इच्छावां नूं पूरा करन लई इंजन वजों होएगी। ग्लोबल फिनटेक फेस्ट 2024 दा आयोजन पेमेंट काउंसल आफ इंडिया, नेशनल पेमेंट्स कारपोरेशन आफ इंडिया ते फिनटेक कन्वर्जेंस काउंसल द्वारा सांझे तौर ते कीता जा रहा है। भारत ते होर देशां तों नीति निर्माता, रेगुलेटर, सीनियर बैंकर, सनअती आगू ते सिक्ख्या शास्त्रियां समेत लगभग 800 बुलारे कांफ्रेंस विच 350 तों वध सैशनां नूं संबोधन करनगे। प्रधानमंत्री नरेन्द्र मोदी ने अज कहा कि महाराष्ट्र के पालघर विच वाटफन बंदरगाह एक बहुत ही खास प्रोजेक्ट है जो भारत के विकास विच योगदान पाएगा। एक सोशल मीडिया पोस्ट विच बंदरगाह के महत्व नूं उजागर करदिआं श्री मोदी ने अगे कहा कि अज भारत की सब तों वड्डी डूंघे पानी की बंदरगाह की शुरूआत महाराष्ट्र की तरक्की के एक केन्द्र के रूप में महत्वपूर्ण भूमिका की भी पुष्टि करेगी। यह प्रोजेक्ट भारत की समुद्री समर्था और विश्व व्यापार विच महत्वपूर्ण वाधा करेगा। श्री मोदी वाढ वन बंदरगाह का नींव पत्थर रखणगे जिसकी लागत लगभग 76,000 करोड़ रूपये है। यह बंदरगाह भारत की सब तो वड्डी डूंघे पानी वाली बंदरगाह विचों एक होगी और अंतरराष्ट्रीय शिपिंग रूटां नूं सीधा संपर्क प्रदान करेगी ते लागत नूं घटाएगी। भारत ते चीन ने सरहदी इलाकों च जमीन ते अमन शांति बरकरार रखने का फैसला किया है। दोनों देशों ने दोहराया कि अमन शांति की बहाली है ते असल कंट्रोल रेखा LSE का सम्मान दवले संबंधा नूं आम वांग बनाउण लई जरूरी आधार ने। भारत चीन सरहदी मामले बारे सलाह मशवरे ते तालमेल लई कार्ज प्रणाली की 31वीं मीटिंग कल बीजिंग विच हुई। विदेश मंत्रालय विच पूर्वी एशिया बारे ज्वाइंट सकत्र गौरंग लाल दास ने भारतीय वफद की अगवाई की। चीनी वफद की अगवाई चीनी विदेश मंत्रालय च सरहदी ते समुद्री मामलों के विभाग के डायरैक्टर जनरल होंग लियांग ने की। विदेश मंत्रालय अनुसार मतभेदों को घट करने ते बकाया मुद्दों का छेती हल लभण लई असल कंट्रोल रेखा के नाल हालत ते दोवां धिरां ने खुले रचनात्मक ते अगां वधू विचारां दा आदान प्रदान किया। दोवां धिरां सफारती ते फौजी चैनलों राही संपर्क वधाउण लई सहमत होईआं। भारतीय वफद ने चीन के विदेश मंत्रालय च उपमंत्री नाल भी मुलाकात की। विदेश मंत्री डॉ एस जयशंकर ने अज कहा कि पाकिस्तान नाल निर्विघन गलबात का दौर खत्म हो गया है। डॉ जयशंकर ने एक गल नवी दिल्ली विच एक किताब रिलीज दौरान कही। उन्होंने कहा कि पाकिस्तान नाल निपटन नूं लैके भारत सुस्त नहीं है अते भारत प्रतिक्रम करेगा भावें घटनावां सकारात्मक जां नकारात्मक दिशा वल लै जाण। उन्हां कहा कि जम्मू कश्मीर विच धारा 370 हुण खत्म हो गई है। बंगलादेश बारे गल करदिआं मंत्री ने कहा कि भारत गुआंढी देश विच समें दी सरकार नाल नजिठेगा अते इस नूं उत्थों दे राजनीतिक बदलाव दौरान आपसी हित नूं देखणा होगा। ਮਾਲਦੀਵ ਨਾਲ ਭਾਰਤ ਦੇ ਸਬੰਧਾਂ ਤੇ ਉਨ੍ਹਾਂ ਕਿਹਾ ਕਿ ਮਾਲਦੀਵ ਪ੍ਰਤੀ ਭਾਰਤ ਦੀ ਪਹੁੰਚ ਵਿਚ ਉਤਾਰ ਚੜਾਅ ਆਏ ਨੇ। ਅਫਗਾਨਿਸਤਾਨ ਨਾਲ ਭਾਰਤ ਦੇ ਸਬੰਧਾਂ ਦਾ ਜ਼ਿਕਰ ਕਰਦਿਆਂ ਡਾ ਜੈਸ਼ੰਕਰ ਨੇ ਕਿਹਾ ਕਿ ਸਮਾਜਿਕ ਪੱਧਰ ਤੇ ਲੋਕਾਂ ਤੋਂ ਲੋਕਾਂ ਦੇ ਸਬੰਧ ਮਜ਼ਬੂਤ ਨੇ ਅਤੇ ਭਾਰਤ ਦੀ ਅਫਗਾਨ ਨੀਤੀ ਦੀ ਸਮੀਖਿਆ ਕਰਨ ਤੋਂ ਬਾਅਦ ਨਵੀਂ ਦਿੱਲੀ ਆਪਣੇ ਹਿੱਤਾਂ ਬਾਰੇ ਸਪਸ਼ਟ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਵਕਫ ਸੋਧ ਬਿੱਲ 2024 ਬਾਰੇ ਸਾਂਝੀ ਪਾਰਟੀ ਮੈਟ੍ਰਿਕ ਕਮੇਟੀ ਅੱਜ ਨਵੀਂ ਦਿੱਲੀ ਵਿਚ ਵੱਖ ਵੱਖ ਹਿੱਸੇਦਾਰਾਂ ਤੋਂ ਵਿਚਾਰ ਤੇ ਸੁਝਾਅ ਲੈਣ ਲਈ ਮੀਟਿੰਗ ਕਰ ਰਹੀ ਹੈ। ਲੋਕ ਸਭਾ ਸਕੱਤਰੇਤ ਮੁਤਾਬਕ ਮੁੰਬਈ ਦੀ ਆਲ ਇੰਡੀਆ ਸੁੰਨੀ ਜਮੀਅਤੁਲ ਉਲਮਾ ਅਤੇ ਦਿੱਲੀ ਦੀ ਇੰਡੀਅਨ ਮੁਸਲਿਮ ਫਾਰ ਸਿਵਲ ਰਾਈਟਸ ਅੱਜ ਕਮੇਟੀ ਸਾਹਮਣੇ ਆਪਣੇ ਵਿਚਾਰ ਰੱਖਣਗੇ। ਲੋਕ ਸਭਾ ਮੈਂਬਰ ਜਗਦੰਬਿਕਾ ਪਾਲ ਦੀ ਪ੍ਰਧਾਨਗੀ ਹੇਠ ਗਠਿਤ ਵਕਫ ਸੋਧ ਬਿੱਲ 2024 ਬਾਰੇ ਸੰਸਦ ਦੀ ਸਾਂਝੀ ਕਮੇਟੀ ਨੇ ਲੋਕਾਂ, ਗੈਰ ਸਰਕਾਰੀ ਸੰਗਠਨਾਂ, ਮਾਹਰਾਂ ਤੇ ਸੰਸਥਾਵਾਂ ਸਮੇਤ ਹਿੱਸੇਦਾਰਾਂ ਤੋਂ ਵਿਚਾਰ ਅਤੇ ਸੁਝਾਅ ਮੰਗੇ ਨੇ। ਬਿੱਲ ਬਾਰੇ ਸਾਂਝੀ ਕਮੇਟੀ ਦੀ ਪਹਿਲੀ ਬੈਠਕ ਇਸ ਮਹੀਨੇ ਦੀ 22 ਤਰੀਕ ਨੂੰ ਹੋਈ ਸੀ। 31 ਮੈਂਬਰੀ ਕਮੇਟੀ ਵਿਚ 21 ਮੈਂਬਰ ਲੋਕ ਸਭਾ ਤੋਂ ਅਤੇ 10 ਰਾਜ ਸਭਾ ਤੋਂ ਨੇ। ਵਕਫ ਸੋਧ ਬਿੱਲ 2024 ਦਾ ਉਦੇਸ਼ ਕਮੀਆਂ ਨੂੰ ਦੂਰ ਕਰਨਾ ਅਤੇ ਵਕਫ ਸੰਪਤੀਆਂ ਦੇ ਪ੍ਰਬੰਧਨ ਦੀ ਕੁਸ਼ਲਤਾ ਨੂੰ ਵਧਾਉਣਾ ਹੈ। ਬਿੱਲ ਵਿਚ ਵਕਫ ਐਕਟ 1995 ਦਾ ਨਾਮ ਬਦਲ ਕੇ ਯੁਨੀਫਾਈਡ ਵਕਫ ਮੈਨੇਜਮੈਂਟ ਇੰਪਾਵਰਮੈਂਟ ਐਫੀਸ਼ੀਐਂਸੀ ਐਂਡ ਡਿਵੈਲਪਮੈਂਟ ਐਕਟ 1995 ਰੱਖਣ ਦੀ ਵੀ ਤਜਵੀਜ਼ ਹੈ। ਵਕਫ ਸੋਧ ਬਿੱਲ 2024 ਦਾ ਮਜ਼ਮੂਨ ਲੋਕ ਸਭਾ ਦੀ ਵੈਬਸਾਈਟ ਤੇ ਹਿੰਦੀ ਤੇ ਅੰਗਰੇਜ਼ੀ ਵਿਚ ਉਪਲਬਧ ਹੈ। ਬਿੱਲ ਜੋ ਕਿ ਬਜਟ ਸਮਾਗਮ ਦੌਰਾਨ ਲੋਕ ਸਭਾ ਵਿਚ ਪੇਸ਼ ਕੀਤਾ ਗਿਆ ਸੀ ਨੂੰ ਸਮਾਗਮ ਦੌਰਾਨ ਜਾਂਚ ਲਈ ਸੰਸਦ ਦੀ ਸਾਂਝੀ ਕਮੇਟੀ ਕੋਲ ਭੇਜ ਦਿੱਤਾ ਗਿਆ ਸੀ। ਸਮੇਂ ਦੇ ਨਾਲ ਸੰਚਾਰ ਸਾਧਨਾਂ ਵਿਚ ਵੱਡੀਆਂ ਤਬਦੀਲੀਆਂ ਵੇਖਣ ਨੂੰ ਮਿਲੀਆਂ ਨੇ। ਸਮਾਜ ਵਿਚ ਇਕ ਦੂਜੇ ਨੂੰ ਜੋੜਨ ਦਾ ਕੰਮ ਕਰਦੀਆਂ ਚਿੱਠੀਆਂ ਦੀ ਥਾਂ ਹੁਣ ਵਟਸਐਪ ਸੁਨੇਹਿਆਂ ਨੇ ਲੈ ਲਈ ਹੈ। ਹਾਲਾਂਕਿ ਆਕਾਸ਼ਵਾਣੀ ਦੇ ਵੱਖ ਵੱਖ ਕੇਂਦਰਾਂ ਵਿਚ ਹਾਲੇ ਵੀ ਸੁਨੇਹਿਆਂ ਦਾ ਜ਼ਰੀਆ ਇਕ ਹਾਥੀ ਬਣੇ ਹੋਏ ਨੇ। ਹੋਰ ਵੇਰਵੇ ਨਾਲ ਪੇਸ਼ ਹੈ ਇਹ ਰਿਪੋਰਟ।
ਮੌਜੂਦਾ ਸਮੇਂ ਵਿਚ ਭਾਵੇਂ ਤੇਜ਼ ਤਕਨੀਕੀ ਸੰਚਾਰ ਪੁਰਾਣੇ ਜ਼ਮਾਨੇ ਦੀਆਂ ਚਿੱਠੀਆਂ ਤੇ ਭਾਰੀ ਨਜ਼ਰ ਆਉਂਦਾ ਏ, ਪਰ ਆਕਾਸ਼ਵਾਣੀ ਵਿਚ ਪ੍ਰੋਗਰਾਮਾਂ ਸਬੰਧੀ ਮਿਲਣ ਵਾਲੇ ਲੋਕਾਂ ਦੇ ਸੁਝਾਅ ਤੇ ਗਾਣਿਆਂ ਦੀ ਫਰਮਾਇਸ਼ ਸਬੰਧੀ ਚਿੱਠੀਆਂ ਨੇ ਖਾਸ ਤੌਰ ਤੇ ਪੋਸਟ ਕਾਰਡ ਦੀ ਹੋਂਦ ਨੂੰ ਹਾਲੇ ਵੀ ਕਾਇਮ ਰੱਖਿਆ ਹੋਇਆ ਏ। ਜੀ ਹਾਂ, ਆਕਾਸ਼ਵਾਣੀ ਜਲੰਧਰ ਵਿਖੇ ਰੋਜ਼ਾਨਾ ਆਉਣ ਵਾਲੇ ਇਹ ਪੋਸਟ ਕਾਰਡ ਬੀਤੇ ਜ਼ਮਾਨੇ ਦੀ ਉਸ ਯਾਦ ਨੂੰ ਨਾ ਸਿਰਫ ਤਾਜ਼ਾ ਹੀ ਕਰਵਾਉਂਦੇ ਨੇ ਬਲਕਿ ਕਾਇਮ ਵੀ ਰੱਖੇ ਹੋਏ ਨੇ, ਜਦੋਂ ਸੰਚਾਰ ਦਾ ਮੁੱਖ ਮਾਧਿਅਮ ਸਿਰਫ ਤੇ ਸਿਰਫ ਇਹ ਪੋਸਟ ਕਾਰਡ ਜਾਂ ਇਨਲਾਈਨ ਲੈਟਰ ਹੀ ਹੁੰਦੇ ਸਨ। ਆਕਾਸ਼ਵਾਣੀ ਜਲੰਧਰ ਨਾਲ ਖਾਤਾ ਰਾਹੀਂ ਲੰਮੇ ਸਮੇਂ ਤੋਂ ਜੁੜੇ ਅਜਿਹੇ ਹੀ ਕੁਝ ਸਰੋਤਿਆਂ ਦਾ ਕਹਿਣਾ ਹੈ।
ਮੈਂ ਪ੍ਰਗਟ ਸਿੰਘ ਢਿੱਲੋਂ, ਪਿੰਡ ਢਿੱਲਵਾ, ਜ਼ਿਲ੍ਹਾ ਬਰਨਾਲਾ ਤੋਂ। ਮੇਰੀ ਉਮਰ ਤਕਰੀਬਨ ਹੁਣ 63 ਸਾਲ ਹੋ ਗਿਆ। ਸਾਨੂੰ ਖ਼ਬਰ ਬਹੁਤ ਵਧੀਆ ਧੁਰਤੋਂ ਲਾ ਕੇ ਮਿਲਦੀ ਆਈ ਹੈ। ਅਸੀਂ ਚਿੱਠੀਆਂ ਵੀ ਪਾਉਂਦੇ ਰਹੇ ਹਾਂ, ਪਹਿਲਾਂ ਹੁਣ ਵੀ ਪਾਉਣੀ ਆ, ਬਠਿੰਡਾ ਤੇ ਵੀ ਪਾਉਣੇ, ਜਲੰਧਰ ਤੇ ਵੀ ਪਾਉਣੀ ਆ। ਇਹ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕਰਦੇ ਨੇ। ਜਲੰਧਰ ਵਾਲੇ ਬਠਿੰਡਾ ਵੀ ਸੁਣਦੇ ਆ, ਨਾਲ ਪਟਿਆਲਾ ਵੀ ਸੁਣਦੇ ਆ, ਚੰਡੀਗੜ੍ਹ ਵੀ ਸੁਣਦੇ ਆ, ਦਿੱਲੀ ਵੀ ਸੁਣਦੇ ਆ। ਸਾਰੇ ਪ੍ਰੋਗਰਾਮ ਰੇਡੀਓ ਦੇ ਬਹੁਤ ਸਿਰਾ ਚੱਲਦੇ ਨੇ, ਸਾਰੇ ਐਫਐਮ ਦੇ ਤਹਿਤ ਨੂੰ ਧੰਨਵਾਦ ਕਰਦੇ ਆ।
ਮੈਂ ਰਾਮ ਸਿੰਘ ਬਰਾੜ, ਅਬਲੂ, ਬਠਿੰਡਾ ਤੋਂ। ਖਤਾਂ ਤੇ ਚਿੱਠੀਆਂ ਦਾ ਰੁਝਾਨ ਭਾਵੇਂ ਹੁਣ ਸਾਡੀ ਜ਼ਿੰਦਗੀ ਵਿਚੋਂ ਘੱਟ ਗਿਆ, ਪਰ ਰੇਡੀਓ ਔਰ ਆਕਾਸ਼ਵਾਣੀ ਇਕ ਅਜਿਹਾ ਮਾਧਿਅਮ ਹੈ। ਮੈਂ ਪਿਛਲੇ 25 ਸਾਲਾਂ ਤੋਂ ਆਕਾਸ਼ਵਾਣੀ ਨਾਲ ਜੁੜਿਆ ਤੇ ਆਪਣੀਆਂ ਚਿੱਠੀਆਂ ਭੇਜਦਾ ਤੇ ਆਉਣ ਵਾਲੇ ਸਮੇਂ ਵਿਚ ਵੀ ਮੈਂ ਖਤ ਤੇ ਚਿੱਠੀਆਂ ਭੇਜਦਾ ਰਹਾਂਗਾ। ਚਿੱਠੀ ਦੇ ਵਿਚ ਅਸੀਂ ਆਪਣੇ ਦਿਲ ਦੇ ਵਲਵਲੇ, ਖੁਸ਼ੀਆਂ, ਗਮੀਆਂ, ਦੂਰ ਬਸਿੰਦੇ ਆਪਣੇ ਸੱਜਣ ਮਿੱਤਰ ਸੁਨੇਹੀ ਨੂੰ ਭੇਜਦੇ ਹਾਂ।
ਸਮਾਂ ਪਰਿਵਰਤਨਸ਼ੀਲ ਏ ਅਤੇ ਯਕੀਨਨ ਮੁੜ ਇਕ ਵਾਰ ਫੇਰ ਉਹ ਸਮਾਂ ਜ਼ਰੂਰ ਵੇਖਣ ਨੂੰ ਮਿਲੇਗਾ ਜਦੋਂ ਇਹ ਪੋਸਟ ਕਾਰਡ ਤੇ ਇਨਲਾਈਨ ਲੈਟਰ ਹੀ ਸੰਚਾਰ ਦੇ ਮੁੱਖ ਸਾਧਨ ਵਜੋਂ ਸਾਹਮਣੇ ਨਜ਼ਰ ਆਉਣਗੇ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ।
ਅੰਡਰ ਗ੍ਰੈਜੂਏਟ ਪ੍ਰੋਗਰਾਮਾਂ ਦੇ ਅੰਤਮ ਸਾਲ ਵਿਚ ਪੜ ਰਹੇ ਵਿਦਿਆਰਥੀ ਜੈਮ 2025 ਪ੍ਰੀਖਿਆ ਲਈ ਅਰਜ਼ੀ ਦੇਣ ਦੇ ਯੋਗ ਨੇ। ਵਾਈਐਸਆਰ ਕਾਂਗਰਸ ਪਾਰਟੀ ਦੇ ਰਾਜ ਸਭਾ ਸੰਸਦ ਮੈਂਬਰ ਬੀਦਾ ਮੁਸਤਾਨ ਰਾਓ ਯਾਦਵ ਅਤੇ ਮੋਪੀ ਦੇਵੀ ਵੈਂਕਟ ਰਮਨ ਰਾਓਵੇ ਨੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ। ਰਾਜ ਸਭਾ ਦੇ ਸਭਾਪਤੀ ਜਗਦੀਪ ਧਨਖੜ ਨੇ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਮੂਡੀਜ਼ ਰੇਟਿੰਗਸ ਨੇ ਭਾਰਤ ਲਈ ਆਪਣੇ ਅਸਲ ਜੀਡੀਪੀ ਵਿਕਾਸ ਅਨੁਮਾਨਾਂ ਨੂੰ ਵਧਾ ਦਿੱਤੈ ਅਤੇ ਵਿੱਤੀ ਸਾਲ 2024 ਲਈ 6.8 ਫੀਸਦੀ ਦੇ ਪਿਛਲੇ ਅਨੁਮਾਨ ਤੋਂ ਵੱਧ 7.2 ਫੀਸਦੀ ਵਿਕਾਸ ਦੀ ਭਵਿੱਖਬਾਣੀ ਕੀਤੀ ਹੈ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਮੁੰਬਈ ਚ ਗਲੋਬਲ ਫਿਨਟੈਕ ਫੈਸਟ GFF 2024 ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਦੀ ਫਿਨਟੈਕ ਵਿਸ਼ਵ ਪੱਧਰ ਤੇ ਲੋਕਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਜਾ ਰਹੀ ਹੈ। ਭਾਰਤ ਅਤੇ ਚੀਨ ਨੇ ਸਰਹੱਦੀ ਇਲਾਕਿਆਂ ਚ ਜ਼ਮੀਨ ਤੇ ਅਮਨ ਸ਼ਾਂਤੀ ਬਣਾਈ ਰੱਖਣ ਦਾ ਫੈਸਲਾ ਕੀਤੈ। ਵਿਦੇਸ਼ ਮੰਤਰੀ ਡਾ ਐਸ ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨਾਲ ਨਿਰਵਿਘਨ ਗੱਲਬਾਤ ਦਾ ਦੌਰ ਖਤਮ ਹੋ ਗਿਆ ਹੈ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।